ਕੋਤਵਾਲ, ਮੇਰੇ ਖਿਆਲ ਵਿੱਚ ਤਾਂ ਹਾਕਮ ਤੁਲੰਬਾ ਨੂੰ ਭੁਲੇਖਾ ਲੱਗਾ ਹੈ। ਫਿਰ ਵੀ ਆਪ ਦਰਿਆਫਤ ਕਰ ਲਵੋ, ਤਸੱਲੀ ਹੋ ਜਾਵੇ। ਅੱਗੋਂ ਹਾਕਮ ਬੋਲਿਆ, ਜੇ ਸੱਚ ਨਿਕਲ ਆਇਆ ਫਿਰ ਆਪ ਦੀ ਇਸ ਰਮਜ ਨਾਲ ਤੱਕਿਆ। ਕੋਤਵਾਲ ਗੱਲ ਟੋਕੇ, ਮੈਨੂੰ ਉਮੈਦ ਨਹੀਂ ਹੈ, ਪਰ ਖੈਰ ਗਲਤੀ ਵੀ ਇਨਸਾਨ ਤੋਂ ਹੀ ਹੁੰਦੀ ਹੈ, ਐਸਾ ਹੋ ਸਕਦਾ, ਕੋਈ ਬੇਈਮਾਨੀ ਥੋੜ੍ਹੀ ਹੈ। ਕਾਜੀ ਵੱਲ ਤੱਕ ਕੇ, ਕਿਉਂ ਕਾਜੀ ਸਾਹਿਬ? ਅੱਗੋਂ ਕਾਜੀ ਜੀ ਕਹਿੰਦਾ, ਜੀ ਹਾਂ, ਇਨਸਾਨ ਦੀ ਬੁਨਿਆਦ ਹੀ ਗਲਤੀ ਹੈ, ਕਰੇ ਆਪਣੇ ਵੱਲੋਂ ਠੀਕ, ਗਲਤੀ ਅੱਲਾ ਦੇ ਜਿੰਮੇ। ਰੂਪਾ ਬੋਲਿਆ, ਅੱਲਾ ਦੇ ਜਿੰਮੇ ਸਦਾ ਸੱਚ, ਸਾਡੀਆਂ ਗਲਤੀਆਂ ਅੱਲਾ ਮਾਫ ਕਰੇ। ਹਾਕਮ ਬੋਲਿਆ, ਰੂਪੇ, ਜੇ ਮੈਂ ਤੈਨੂੰ ਆਜ਼ਾਦ ਕਰ ਦਿਆਂ ਤਾਂ ਫਿਰ ਤੂੰ ਆਪੇ ਉਸ ਦਿਨ ਹਾਜ਼ਰ ਹੋਵੇਂਗਾ? ਰੂਪਾ ਬੋਲਿਆ, ਜੀ ਹੋ ਜਾਵਾਂਗਾ ਜਨਾਬ। ਕੋਤਵਾਲ, ਤਦ ਤੱਕ ਹਵਾਲੇ ਹਵਾਲਾਤ ਰਹੇ, ਖਬਰੀ ਉਸ ਦਿਨ ਨਾ ਆਵੇ, ਮਫਰੂਰ ਹੋ ਜਾਵੇ। ਕੋਤਵਾਲ ਨੇ ਆਖਿਆ, ਹਾਕਮ ਰੂਪੇ ਵੱਲ ਵੇਖ ਕੇ, ਕੀ ਮੈਂ ਗੁਰੂ ਨਾਨਕ ਦੇ ਸਿੱਖ ਦੇ ਬਚਨ ਤੇ ਭਰੋਸਾ ਕਰ ਸਕਦਾ ਹਾਂ? ਤਾਂ ਕਿਤੇ ਨੱਸੇ ਭੱਜੇਗਾ ਤਾਂ ਨਹੀਂ? ਰੂਪਾ ਕਹਿਣ ਲੱਗਾ, ਪੱਕਾ ਭਰੋਸਾ ਕਰ ਸਕਦੇ ਹੋ। ਕੋਤਵਾਲ ਕਹਿਣ ਲੱਗਾ, ਜੇ ਹਵਾਲਾਤ ਵਿੱਚ ਰਹੇ ਤਾਂ ਕੀ ਹਰਜ ਹੈ? ਹਾਕਮ ਬੋਲਿਆ, ਇਹ ਬੇਕਸੂਰ ਹੈ, ਆਪ ਦੇ ਸਬੂਤ ਸੱਚੇ ਨਹੀਂ, ਮੁਕੱਦਮਾ ਵੱਡਾ ਨਾ ਹੋਣ ਕਰਕੇ ਜੇ ਆਪ ਹੀ ਮੁਕਾ ਛੱਡਦੇ ਤਾਂ ਇਹ ਬੇਗੁਨਾਹ ਮਾਰਿਆ ਗਿਆ ਹੁੰਦਾ। ਪਰ ਹੁਣ ਦੂਸਰੇ ਮੁਕੱਦਮੇ ਦੀ ਪੇਸ਼ੀ ਤੱਕ ਇਹ ਕਿਉਂ ਕੈਦ ਰਹੇ? ਇਹ ਸਿੱਖ ਹੈ, ਜੇ ਫਾਹੇ ਵੀ ਮਿਲਣਾ ਹੋ ਸੀ ਤਾਂ ਇਕਰਾਰ ਕਰਕੇ ਅੱਪੜ ਜਾਏਗਾ। ਆਜ਼ਾਦ ਕਰੋ ਗਰੀਬ ਨੂੰ, ਬਹੁਤ ਤਸੀਹਾ ਭੁੱਗ ਚੁੱਕਾ ਹੈ। ਸੋ ਰੂਪੇ ਹੋਰੀ ਆਜ਼ਾਦ ਹੋ ਕੇ ਘਰ ਆਏ। ਜੋ ਖੁਸ਼ੀ ਉਹਦੇ ਘਰ ਹੋਈ ਉਹਨੂੰ ਕੌਣ ਵਰਣਨ ਕਰੇ? ਪਰ ਉਸਦੇ ਦਿਲ ਦੇ ਸਿਦਕ ਨੇ ਜੋ ਅੱਜ ਉਛਾਲਾ ਖਾਧਾ ਹੈ, ਉਸਦਾ ਰਸ ਉਸਨੇ ਮਾਣਿਆ ਹੈ। ਆਖੇ, ਮੇਰਾ ਸਤਿਗੁਰ ਜਹਰਾ ਜ਼ਹੂਰ ਹਾਜ਼ਰਾ ਹਜ਼ੂਰ। ਰੂਪਾ ਬੇਗੁਨਾਹ ਸੀ, ਕੋਤਵਾਲ ਨੇ ਖਾਰ ਨਾਲ ਇਸ ਨੂੰ ਫਾਇਆ ਸੀ। ਕਾਜੀ ਨੂੰ ਖਾਰ ਸੀ ਕਿ ਉਸਦੇ ਸਤਸੰਗ ਕਰਕੇ ਲੋਕ ਦੂਜੇ ਹਿੰਦੂਆਂ ਨੂੰ ਵੀ ਦੀਨ ਵਿੱਚ ਪੈਣੋਂ ਰੋਕ ਲੈਂਦੇ ਹਨ। ਦਸਵੇਂ ਦਿਨ ਰੂਪਾ, ਭਾਈ ਰੂਪਾ ਫਿਰ ਅਦਾਲਤ ਵਿੱਚ ਗਿਆ। ਧਾੜਵੀ ਰੂਪਾ ਪੇਸ਼ ਹੋ ਗਿਆ, ਉਸਦਾ ਟੋਲਾ ਵੀ ਪੇਸ਼ ਸੀ, ਮਾਮਲੇ ਤੇ ਸਬੂਤ ਹਾਜ਼ਰ ਸਨ। ਹਾਕਮ ਨੇ ਸਾਰੇ ਦਿਨ ਦੇ ਕਜ਼ੀਏ ਮਗਰੋਂ ਧਾੜਵੀ ਰੂਪੇ ਦੇ ਸਾਥੀਆਂ ਨੂੰ ਦੋਸ਼ੀ ਕੀਤਾ ਤੇ ਭਾਈ ਰੂਪਾ, ਜੋ ਗੁਰੂ ਦਾ ਸਿੱਖ ਹੈ, ਗੁਰੂ ਤੋਂ ਕੁਰਬਾਨ ਹੋਣ ਵਾਲਾ ਹੈ, ਗੁਰੂ ਦੇ ਭਰੋਸੇ ਵਾਲਾ ਹੈ, ਸੁਰਖਰੋਈ ਨਾਲ ਬਰੀ ਕੀਤਾ। ਰੂਪਾ ਖੁਸ਼ੀ ਖੁਸ਼ੀ ਘਰ ਆਇਆ, ਸ਼ੁਕਰ ਸ਼ੁਕਰ ਵਿੱਚ ਖੁਸ਼ੀ ਖੁਸ਼ੀ, ਹਾਂ ਇਸ ਲਈ ਕਿ ਹੁਣ ਆਨੰਦਪੁਰ ਜਾਏਗਾ। ਪਰ ਅੱਗੇ ਇਸਤਰੀ ਬਿਮਾਰ ਸੀ, ਤਿਲਕ ਵੇਲੇ, ਗੁਰਗੱਦੀ ਬਰਾਜਣ ਵੇਲੇ, ਤਖ਼ਤ ਨਸ਼ੀਨੀ ਵੇਲੇ ਵੀ ਆਨੰਦਪੁਰ ਨਹੀਂ ਸੀ ਪੁੱਜ ਸਕਿਆ। ਹੁਣ ਦੀਪਮਾਲਾ ਦੇ ਸਮਾਗਮ ਤੇ ਪਹੁੰਚਣ ਦਾ ਸੰਕਲਪ ਸੀ ਕਿ ਕਿਸ਼ੋਰ ਮੂਰਤੀ ਜੀ ਦੇ, ਬੰਦੀ ਛੋੜ ਦੇ ਪੋਤਾ ਜੀ ਦੇ, ਆਪਣੇ ਕਿਸ਼ੋਰ ਸਾਈਂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਵੇ, ਪਰ ਕੁਦਰਤ ਨੇ ਜਾਣੋ ਰੋਕ ਲਿਆ। ਮੁਲਤਾਨ ਦਾ ਮਸੰਦ ਦੁਲਚਾ ਆਨੰਦਪੁਰ ਜਾਣ ਨੂੰ ਤਿਆਰ ਸੀ। ਰੂਪਾ ਉਸਦੇ ਘਰ ਪੁੱਜਾ ਤੇ ਜਾ ਕੇ ਉਸਦੇ ਅੱਗੇ 100 ਮੋਤੀ ਸੁੱਚੇ ਦਸਤਾਰ ਲਏ, 50 ਮੋਹਰਾਂ, 1 ਜੋੜੀ ਕੜੇ ਜੜਾਊ, 1 ਖੰਜਰ ਜੜਾਊ, 1 ਪੁਸ਼ਾਕ ਰੇਸ਼ਮੀ ਦਰਿਆਈ ਦੀ, 2 ਪੁਸ਼ਾਕੇ ਮਾਤਾ ਜੀਆਂ ਵਾਸਤੇ ਰੇਸ਼ਮ ਦੇ, ਤੇ ਹੋਰ ਪਦਾਰਥ ਧਰ ਕੇ ਅੱਗੇ ਇਉਂ ਰੋ ਕੇ ਆਖਿਆ, ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ, ਦਾਤਾ ਤੂੰ ਧਨ ਹੈ ਜਿਸ ਨੇ ਮੇਰੀ ਸ਼ਰਮ ਰੱਖੀ, ਤੂੰ ਧਨ ਹੈ, ਕਿਰਪਾਲੂ ਹੈ, ਹੁਣ ਇਹਨਾਂ ਸਦਰਾਂ ਦੇ ਨੈਣਾਂ ਨੂੰ ਦਰਸ਼ਨ ਦੇ। ਮੈਂ ਸ਼ਰਮਿੰਦਾ ਹਾਂ, ਬੇਮੁੱਖ ਹਾਂ ਕਿ ਨਵੇਂ ਸਤਿਗੁਰਾਂ ਦੇ ਸਾਕੇ ਵੇਲੇ ਨਾ ਪੁੱਜਾ, ਆਪਦੇ ਤਖ਼ਤ ਬਹਿਣ ਵੇਲੇ ਨਾ ਅੱਪੜਿਆ, ਹੁਣ ਮੌਤ ਅਪ ਜਸ ਦੇ ਮੂੰਹੋਂ ਫੁੱਟ ਕੇ ਤਿਆਰ ਹੋਇਆ ਹਵਾਇਆ ਫਿਰ ਰਹਿ ਗਿਆ, ਦਾਤਾ ਮਿਹਰ ਕਰ ਔਰ ਦਰਸ਼ਨ ਬਖਸ਼, ਦਰਸ਼ਨ ਬਖਸ਼। ਦੁਲਚਾ ਆਨੰਦਪੁਰ ਅੱਪੜ ਗਿਆ ਸੀ, ਨਾਲ ਸੰਗਤ ਵੀ ਆਏ ਸੀ, ਸਾਰੇ ਪੇਸ਼ ਹੋ ਚੁੱਕੇ ਸਨ। ਸਤਿਗੁਰਾਂ ਦੇ ਅੱਗੇ ਜੋ ਪਹਿਲਾਂ ਸਿੱਖ ਨਹੀਂ ਸਨ ਆ ਸਕੇ, ਉਹਨਾਂ ਦੀਆਂ ਦਿੱਤੀਆਂ ਹੋਈਆਂ ਕਾਰ ਭੇਟਾਂ ਪੇਸ਼ ਹੋਈਆਂ। ਮੇਵੜੇ ਨੇ ਅਰਦਾਸ ਕੀਤੀ, ਸਾਰੀਆਂ ਭੇਟਾਵਾਂ ਖਜ਼ਾਨੇ ਦਾਖਲ ਹੋ ਗਈਆਂ। ਚਲੋ ਗੱਲ ਮੁੱਕ ਗਈ, ਦੀਪਮਾਲਾ ਦਾ ਦਰਸ਼ਨ ਮੇਲਾ ਹੋ ਚੁੱਕਾ। ਇੱਕ ਦਿਨ ਭਾਈ ਹਰਦਿੱਤਾ ਜੀ ਅਤੇ ਦੁਲਚੇ ਦੇ ਫਿਰ ਇਕਾਂਤ ਵਿੱਚ ਮੇਲੇ ਹੋਏ ਤੇ ਬਚਨ ਬਲਾਸ ਚੱਲ ਪਏ। ਹਰਦਿੱਤਾ ਜੀ ਕਹਿ ਰਹੇ ਸੀ ਕਿ ਦਸਵੇਂ ਸਤਿਗੁਰੂ ਜੀ ਗੁਰੂ ਹਰਗੋਬਿੰਦ ਜੀ ਦੇ ਤਰੀਕੇ ਤੇ ਚੱਲ ਰਹੇ ਹਨ। ਕਿੰਨੀ ਨਿੱਕੀ ਆਰਬਲਾ ਹੈ ਤੇ ਸ਼ਸਤਰਾਂ ਤੇ ਜੰਗੀ ਸਮਾਨਾਂ ਨਾਲ ਕਿੰਨਾ ਪਿਆਰ ਹੈ। ਦੁਲਚਾ ਕਹਿੰਦਾ ਸੀ ਕਿ ਔਰੰਗਜ਼ੇਬ ਦੇ ਵੈਰ ਨੂੰ ਰਗੜ ਨਹੀਂ ਦੇਣੀ ਚਾਹੀਦੀ। ਹਰਦਿੱਤਾ ਕਹਿ ਰਿਹਾ ਸੀ ਕਿ ਸਤਿਗੁਰੂ ਭੁੱਲ ਨਹੀਂ ਕਰਦੇ, ਤੁਸੀਂ ਉਹਨਾਂ ਨੂੰ ਕਿਉਂ ਮਾਮੂਲੀ ਬੱਚਾ ਸਮਝਦੇ ਹੋ। ਦੁਲਚਾ ਜੀ ਹੋ, ਤੁਸੀਂ ਗਲਤੀ ਤੇ ਹੋ ਕਿ ਸਾਰੇ ਮਨੁੱਖ ਇੱਕੋ ਜਿਹੇ ਹਨ ਤੇ ਇੱਕੋ ਕਿਸਮ ਦੇ ਜੀਵ ਹਨ। ਉਂਝ ਮਨੁੱਖ ਮਾਤਰ ਮਾਨਸ ਦੀ ਜਾਤ ਇੱਕੋ ਹਨ, ਪਰੰਤੂ ਹਰੇਕ ਦੇ ਅੰਦਰਲੇ ਦੀ ਤਾਕਤ, ਲਿਆਕਤ, ਪ੍ਰਵੀਨਤਾ ਅੱਡ ਅੱਡ ਹੈ। ਹਰੇਕ ਦੇ ਦਿਲ ਦਿਮਾਗ ਅੱਡ ਅੱਡ ਤਾਕਤਾਂ ਰੱਖਦੇ ਹਨ। ਸੋ ਵਡਿਆਈ ਛੁਟਿਆਈ ਦਾ ਬੀਜ ਅੰਤਰ ਹੈ। ਫਿਰ ਕੋਈ ਇਨਸਾਨ ਕਲਾਧਾਰੀ ਹੁੰਦਾ ਹੈ, ਉਹ ਪੁਰਖ ਦੂਸਰਿਆਂ ਸਿਆਣਿਆਂ ਨਾਲੋਂ ਸੁੱਤੇ ਸਿਰ ਤੇ ਵਧੇਰੇ ਪ੍ਰਵੀਨ ਹੁੰਦਾ ਹੈ। ਕਲਾਧਾਰੀ ਇੱਕ ਜਿਉਂਦੀ ਤਾਕਤ ਹੈ, ਮਨੁੱਖਾਂ ਵਿੱਚ ਮਨੁੱਖਾਂ ਤੋਂ ਉਚੇਰੀ ਸ਼੍ਰੇਣੀ ਦਾ ਮਣਕਾ ਹੈ। ਉਹ ਬਲ ਦਾ ਪੰਬਾਕਾ ਹੈ, ਜੀਵਨ ਦਾ ਅਲੰਬਾ ਹੈ। ਦੁਲਚਾ ਕਹਿਣ ਲੱਗਾ ਕਿ ਸਤਿਗੁਰੂ ਕਲਾਧਾਰੀ ਹਨ। ਹਰਦਿੱਤਾ ਜੀ ਕਹਿਣ ਲੱਗੇ, ਮੈਂ ਇਹ ਕਹਿਣਾ ਬੇਅਦਬੀ ਸਮਝਦਾ, ਕਿਉਂਕਿ ਕਲਾਧਾਰੀ ਉਹਨਾਂ ਦੇ ਅੱਗੇ ਬਹੁਤ ਨੀਵੀਂ ਸ਼੍ਰੇਣੀ ਹੈ, ਉਹ ਉਹਨਾਂ ਵਿੱਚੋਂ ਵੀ ਉੱਚੀ ਸ਼ੈ ਹਨ। ਤਾਂ ਫਿਰ ਕਰਾਮਾਤੀ ਹੋਣਗੇ, ਦੁਲਚੇ ਨੇ ਪ੍ਰਸ਼ਨ ਕੀਤਾ। ਹਰਦਿੱਤਾ ਜੀ ਉੱਤਰ ਦੇਣ ਲੱਗੇ, ਭਾਈ ਦੁਲਚਾ ਜੀ, ਕਰਾਮਾਤ ਕੋਈ ਵੱਡੀ ਗੱਲ ਨਹੀਂ ਹੈ, ਪਰ ਕਈ ਨਿੱਕੇ ਮਨਾਂ ਨੂੰ ਭਰੋਸਾ ਆਉਂਦਾ ਹੀ ਕਰਾਮਾਤਾਂ ਤੋਂ ਹੈ। ਦੇਖ, ਅਗਲੇ ਦਿਨ ਸਤਿਗੁਰਾਂ ਤ੍ਰੈ ਬਰਸ਼ੇ ਮਾਰ ਕੇ ਤ੍ਰੈ ਸੁਮ ਪਾਣੀ ਦੇ ਖੋਲੇ ਹਨ। ਇਸ ਅਚਰਜ ਕਾਰਜ ਪਰ ਹਜ਼ਾਰਾਂ ਜੀਵਾਂ ਦਾ ਸੰਸਾਨਿਵਿਰਤ ਹੋ ਗਿਆ। ਸਭ ਨੇ ਮੰਨ ਲਿਆ ਕਿ ਇਸ ਕਿਸ਼ੋਰ ਅਵਸਥਾ ਵਿੱਚ ਜੋਤ ਗੁਰੂ ਨਾਨਕ ਦੀ ਹੈ। ਫਿਰ ਇੱਕ ਦਿਨ ਇੱਕ ਆਦਮੀ ਬਾਜ਼ਾਰ ਵਿੱਚ ਰੋਂਦਾ ਪਿਆ ਸੀ, ਕਹਿੰਦਾ ਮੇਰੀ ਥੈਲੀ ਚੋਰੀ ਹੋ ਗਈ ਹੈ। ਸਤਿਗੁਰਾਂ ਪਾਸ ਪੁੱਜਾ ਤੇ ਆ ਕੇ ਬੇਨਤੀ ਕਰਨ ਲੱਗਾ, ਸਤਿਗੁਰੂ ਜੀ, ਇਸ ਨਗਰੀ ਵਿੱਚ ਵੀ ਚੋਰ ਪੈਂਦੇ ਨੇ। ਤਦ ਆਪ ਨੇ ਚੋਰ ਦਾ ਘਰ ਤੇ ਉਸ ਦੀ ਤਾਕੀ ਵਿੱਚ ਪਈ ਥੈਲੀ ਦਾ ਪਤਾ ਦੇ ਕੇ ਆਦਮੀ ਟੋਰੇ, ਠੀਕ ਉੱਥੋਂ ਹੀ ਉਹ ਸਭ ਚੀਜ਼ਾਂ ਨਿਕਲ ਗਈਆਂ, ਸਮਾਨ ਮਿਲ ਗਿਆ। ਇਹ ਨਿਸ਼ਾਨੀਆਂ ਦਿਲਾਂ ਨੂੰ ਇਮਾਨ ਬਣਾਉਂਦੀਆਂ ਨੇ। ਇਹ ਸੁਣ ਕੇ ਦੁਲਚੇ ਦਾ ਰੰਗ ਕੁਛ ਫਿਰਿਆ, ਕੁਝ ਘਬਰਾ ਜਿਹਾ ਆਇਆ, ਪਰ ਫਿਰ ਸੰਭਲ ਕੇ ਕਹਿਣ ਲੱਗਾ, ਪਰ ਉਮਰ ਬੜੀ ਛੋਟੀ ਹੈ, ਸਮਾਧੀ ਧਿਆਨ ਯੋਗ ਵਿੱਚ ਜੁੜਨਾ, ਪਾਰਦਰਸ਼ਕ ਦ੍ਰਿਸ਼ਟੀ ਦਾ ਹੋਣਾ ਇਸ ਉਮਰੇ ਸੰਭਵ ਜਿਹਾ ਨਹੀਂ ਹੈ। ਹਰਦਿੱਤਾ ਜੀ ਨੇ ਬੜੀ ਹੈਰਾਨਗੀ ਨਾਲ ਦੇਖਿਆ, ਭਾਈ ਦੁਲਚਿਆ, ਤੂੰ ਕਿੱਥੇ ਚਲ ਗਿਆ? ਇਹਨਾਂ ਨੂੰ ਹੱਠ ਯੋਗੀ ਕਿ ਰਾਜ ਯੋਗੀ ਸਮਝਦਾ? ਗੁਰੂ ਨਾਨਕ ਦਾ ਘਰ ਤੂੰ ਕਰਾਮਾਤਾਂ ਜਾਂ ਹੱਠਾਂ ਨਾਲ ਕਰਾਮਾਤਾਂ ਕਰਦਾ ਸਮਝਿਆ? ਇਹ ਤਾਂ ਕੋਈ ਅਗੰਮੀ ਘਰ ਹੈ, ਇੱਥੇ ਕਰਾਮਾਤਾਂ ਨਹੀਂ ਹੈ। ਹਾਂ, ਸਹਿਜ ਸੁਭਾਅ ਹੋ ਜਾਣ ਹੁਕਮ ਵਿੱਚ, ਸੇਵਾ ਵਿੱਚ, ਉਹ ਗੱਲ ਵੱਖਰੀ ਹੈ। ਇੱਥੇ ਤਾਂ ਰੂਹਾਨੀ ਤਾਕਤ ਅਗਮਤਾ ਵਿੱਚ ਵੱਸਦੀ ਹੈ। ਦੇਖ, ਕਰਾਮਾਤ ਸਭ ਤੋਂ ਵੱਡੀ ਕਰਾਮਾਤ ਇਹ ਹੈ ਕਿ ਕਦੇ ਕਿਤੇ ਕਲਾਧਾਰੀ ਦੇ ਬਾਅਦ ਕੋਈ ਕਲਾਧਾਰੀ ਨਹੀਂ ਆਇਆ। ਜੇ ਕਿਤੇ ਆਇਆ ਹੋ ਤਾਂ ਇੱਕ, ਹੱਦ ਦੋ। ਇੱਥੇ ਦੇਖ, ਗੁਰੂ ਨਾਨਕ ਦੇ 10 ਜਾਮੇ ਇੱਕ ਤੋਂ ਬਾਅਦ ਇੱਕ ਰੂਹਾਨੀ ਕਲਾ ਦਾ ਪ੍ਰਕਾਸ਼ ਲੈ ਕੇ ਆਏ ਹਨ। ਇਹ 10ਵਾਂ ਜਾਮਾ ਕਲਾਵਾਨਾਂ ਦਾ ਸਰਦਾਰ ਆਇਆ ਹੈ। ਸੋਚ ਕੇ ਦੇਖ ਕਿ ਕਿਹੜਾ ਕਿਸ ਤੋਂ ਘੱਟ ਸੀ। ਇਹ ਰੱਬੀ ਕਰਾਮਾਤ ਹੈ, ਨਵਾਂ ਰਾਹ, ਨਵਾਂ ਮਾਰਗ। ਮੋਏ ਜਵਾ ਦਿੱਤੇ ਨੇ, ਰੂਹਾਂ ਭਰ ਦਿੱਤੀਆਂ ਨੇ, ਨਾਮ ਮਨਾਂ ਵਿੱਚ ਪਰੋ ਦਿੱਤੇ ਨੇ, ਵਾਹਿਗੁਰੂ ਜੀ ਦੀ ਮਨੋ ਮੂਰਤ ਦਿਲਾਂ ਉੱਤੇ ਖਿੱਚ ਦਿੱਤੀ ਹੈ। ਇਹ ਹੈ ਕਰਾਮਾਤ। ਦੇਖ ਕੀ ਉਮਰ ਹੈ, ਕੀ ਕੁ ਭਜਨ ਬੰਦਗੀ ਹੈ, ਕਿਵੇਂ ਨਾਮ ਦਾਨ ਦਿੰਦੇ ਹਨ। ਨਾਮ ਦਿੰਦੇ ਹਨ ਤੇ ਅੰਦਰ ਪੁੜਦਾ ਹੈ, ਅਜੇ ਇਸ ਦੀਪਮਾਲਾ ਦੇ ਵੇਲੇ ਦੀ ਗੱਲ ਹੈ ਕਿ ਇੱਕ ਬੈਰਾਗੀ ਸਾਧੂ ਨੇ ਸਤਿਗੁਰੂ ਜੀ ਨੂੰ ਕਿਹਾ, ਸ਼ਹਿਨਸ਼ਾਹ ਮੈਂ ਬਹੁਤ ਦੂਰੋਂ ਆਇਆ, ਮੈਂ ਸਾਧ ਹੋਇਆ ਪਰ ਅਜੇ ਤੱਕ ਸਾਈ ਨਹੀਂ ਲੱਭਾ। ਮੈਂ ਸੁਣਿਆ ਗੁਰੂ ਨਾਨਕ ਦੇ ਦਰ ਰੱਬ ਲੱਭਦਾ। ਹੇ ਉਸ ਗੱਦੀ ਦੇ ਮਾਲਕਾ, ਮੈਂ ਤੇ ਰਹਿਮ ਕਰ, ਮੈਨੂੰ ਵੀ ਕੋਈ ਕਣੀ ਦਾਨ ਕਰ। ਦਰਸ਼ਾ ਜੀ ਦੇਖਿਓ, ਮੈਂ ਪਾਸ ਹੀ ਖੜਾ ਸੀ। ਸਤਿਗੁਰੂ ਜੀ ਨੂੰ ਕਹਿਣ ਲੱਗੇ, ਓਏ ਸਾਧ ਰਾਮਾ, ਤੱਕ ਮੇਰੀ ਵੱਲ ਚੰਗੀ ਤਰ੍ਹਾਂ। ਤੱਕਿਆ ਹੀ, ਕਹੋ ਵਾਹਿਗੁਰੂ। ਮੈਂ ਹੈਰਾਨ ਹੋ ਗਿਆ, ਅਜੇ ਉਸਨੇ ਅੰਤਰ ਆਤਮੇ ਇੰਜ ਹੀ ਕਿਹਾ, ਵਾਹਿਗੁਰੂ। ਮੇਰੇ ਦੇਖਦੇ ਦੇਖਦੇ ਉਹਦੇ ਨੈਣ ਮੁੰਦੇ ਗਏ, ਖੜੇ ਦਾ ਖੜਾ ਰਿਹਾ। ਫਿਰ ਪਤਾ ਨਹੀਂ ਕਿਹੜੀ ਸ਼ਕਤੀ ਨੇ ਸਤਿਗੁਰ ਦੇ ਚਰਨਾਂ ਉੱਤੇ ਢਾਹ ਦਿੱਤਾ, ਰੋ ਪਿਆ। ਫਿਰ ਸੁਰਤ ਪਰਤੀ, ਬੋਲਿਆ, ਕਦੇ ਨਹੀਂ ਸੀ ਡਿੱਠਾ ਸ਼ਹਿਨਸ਼ਾਹ, ਇਹ ਰਸ, ਇਹ ਸਵਾਦ, ਨਾਮ ਮੈਂ ਬਹੁਤ ਜਪਿਆ ਪਰ ਗੱਲਾਂ ਮੂੰਹ ਸਿਰ ਥੱਕ ਵੈਂਦਾ ਸੀ। ਇਹ ਕੈਸਾ ਨਾਮ ਹੈ, ਕੈਸਾ ਰਸ ਹੈ, ਕੈਸਾ ਸਵਾਦ ਹੈ। ਇਹ ਨਾਮ ਹੈ ਕਿ ਨਾਮ ਵਾਲਾ ਆਪ ਹੈ? ਦੁਲਚਾ ਇਹ ਹੀ ਕਰਾਮਾਤ। ਦੁਲਚਾ ਫਿਰ ਝਿਜਕ ਕੇ, ਪਰ ਇਸ ਕਿਸ਼ੋਰ ਅਵਸਥਾ ਵਿੱਚ ਕਿੰਜ, ਇੰਜ ਲੱਗਦਾ ਹੈ ਜਿਸ ਤਰ੍ਹਾਂ ਕਿਤੇ ਨਾ ਦੁਲਚਾ ਆਪ ਆਪਣੇ ਆਪ ਨੂੰ ਕਿਸੇ ਵਿਸ਼ੇਸ਼ ਥਾਂ ਤੇ ਰੱਖ ਕੇ ਵੇਖ ਰਿਹਾ। ਉਹਦੀ ਇਹ ਅਵਸਥਾ ਦੇਖ ਕੇ ਹਰਦਿੱਤਾ ਜੀ ਨੇ ਫਿਰ ਆਪਣੀ ਮਤ ਅਨੁਸਾਰ ਉਸਦਾ ਸੰਸਾਰ ਨਿਵਰਤ ਕਰਨ ਦੀ ਕੋਸ਼ਿਸ਼ ਕੀਤੀ। ਦੁਲਚਿਆ, ਦਸਾਂ ਜਾਮਿਆਂ ਵਿੱਚ ਜੋਤ ਇੱਕੋ ਨੇ ਤੇ ਇੱਕੋ ਜੋਤ ਨੇ ਸਫ਼ਰ ਕੀਤਾ। ਉਸ ਜੋਤ ਨੂੰ ਸਰੀਰ ਦੇ ਵੱਡੇ ਛੋਟੇ ਹੋਣ ਦਾ ਕੁਝ ਫਰਕ ਨਹੀਂ ਪੈਂਦਾ। ਉਹ ਜੋਤ ਕੋਈ ਅਗੰਮੀ ਸ਼ੈ ਹੈ, ਵਾਹਿਗੁਰੂ ਗੁਰੂ ਹੈ। ਉਸ ਦੀ ਗੁਰੂ ਜਯੋਤੀ ਮੇਰੀ ਜਾਚੇ ਉਹ ਜਯੋਤੀ ਹੈ ਜੋ ਗੁਰੂ ਨਾਨਕ ਵਿੱਚ ਕੰਮ ਕਰਦੀ ਦਸਾਂ ਵਿੱਚ ਆਈ ਹੈ। ਪਰ ਦੁਲਚੇ ਮਿੱਤਰਾ, ਮੈਨੂੰ ਡਰ ਹੈ ਤੇਰੇ ਅੰਦਰ ਕੋਈ ਹੋਰ ਮੋਹ ਹੈ, ਸਤਿਗੁਰ ਦੇ ਪ੍ਰੇਮ ਤੋਂ ਕੋਈ ਨੀਵਾਂ ਮੋਹ, ਉਹ ਤੈਨੂੰ ਠੋਕਰ ਲਾ ਰਿਹਾ, ਕਿਸੇ ਵੇਲੇ ਵੱਡੀ ਸੱਟ ਮਾਰੇਗਾ। ਤਕੜਾ ਹੋ, ਸੰਭਲ, ਗੁੱਸੇ ਨਾ ਹੋਵੀਂ, ਮੈਂ ਪਿਆਰ ਨਾਲ ਕਹਿ ਰਿਹਾ। ਤੁਲਚਾ ਕਹਿੰਦਾ, ਐਡੀ ਐਡੀ ਦੂਰੋਂ ਆਉਂਦੇ ਹਾਂ, ਜੋ ਲਿਆਉਂਦੇ ਹਾਂ ਅੱਗੇ ਲਿਆ ਕੇ ਧਰਦੇ ਹਾਂ, ਹਾਕਮਾਂ ਤੋਂ ਵੀ ਨਹੀਂ ਡਰਦੇ, ਉਮਰਾਂ ਵੱਲ ਵੀ ਨਹੀਂ ਤੱਕਦੇ, ਉਸੇ ਤਰ੍ਹਾਂ ਚੱਕ ਰਹਾ ਜਿਵੇਂ ਪਹਿਲਾਂ ਦੇ ਸਾਂ। ਅਜੇ ਵੀ ਸੋਹਣਿਆ ਸਾਨੂੰ ਠੋਕਰਾਂ ਦਿੰਦਾ, ਡਰਾਵੇ ਦੱਸਦਾ, ਚੰਗਾ ਹੋਵੇ।